ਦੁਨੀਆਂ ਵਿੱਚ ਪਰਮਾਤਮਾ ਦੇ ਸਭ ਤੋਂ ਵੱਧ ਗੁਣ ਅਤੇ ਸਭ ਤੋਂ ਵੱਧ ਨਾਮ ਇੱਕੋ ਹੀ ਕਲਮ ਨੇ ਪ੍ਰਗਟ ਕੀਤੇ ਨੇ। ਉਸ ਕਲਮ ਦੇ ਧਨੀ ਦਾ ਨਾਮ ਹੈ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਸੱਚਾ ਪਾਤਸ਼ਾਹ। ਨਾ ਕੋਈ ਗੁਰੂ ਪੀਰ ਉਹਦੇ ਤੁਲ ਕਲਮ ਚਲਾ ਹੀ ਸਕਿਆ ਹੈ, ਨਾ ਚਲਾ ਸਕੇਗਾ। ਜਾਪ ਸਾਹਿਬ ਨੂੰ ਧਿਆਨ ਨਾਲ ਪੜ੍ਹਿਓ, ਕਲਮ ਦਾ ਕਰਿਸ਼ਮਾ ਹੈ। ਸਮਝ ਹੋ ਸਕੇਗਾ ਜਿਹਨੂੰ ਭਾਸ਼ਾਵਾਂ ਦਾ ਗਿਆਨ ਹੈ। ਪੰਜਾਬੀ ਗੁਰਮੁਖੀ ਦੇ ਨਾਲ ਅਰਬੀ ਫਾਰਸੀ ਸੰਸਕ੍ਰਿਤ ਆਉਂਦੀ ਹੈ। ਜਿਹੜੇ 5-7 ਜਮਾਤਾਂ ਪੜ੍ਹ ਕੇ ਲਕਬ ਪ੍ਰੋਫੈਸਰ ਦਾ ਲਾ ਲੈਂਦੇ ਨੇ, ਉਹਨਾਂ ਦੇ ਵੱਸ ਦੀ ਕਹਾਣੀ ਨਹੀਂ ਹੈ। ਪੰਜਾਬੀ ਤੋਂ ਲਹਿਦਾ ਉਹਨਾਂ ਨੂੰ ਕੋਈ ਲੈਂਗੁਏਜ ਨਹੀਂ ਆਉਂਦੀ, ਉਹ ਦਸਮ ਦੇ ਅਰਥ ਨਹੀਂ ਕਰ ਸਕਦੇ, ਇਸੇ ਕਰਕੇ ਉਹ ਵਿਚਾਰ ਕਰਨ ਜੋਗੇ ਵੀ ਨਹੀਂ, ਦੌੜ ਜਾਂਦੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਅਗੰਮੀ ਬੋਲ ਨੇ, ਇੰਨੀਆਂ ਭਾਸ਼ਾਵਾਂ ਜੇ ਸਿੱਖਣ ਤੁਰ ਪਈਏ ਤੇ 42 ਸਾਲ ਦੀ ਉਮਰ ਕਲਗੀਧਰ ਪਾਤਸ਼ਾਹ ਇਸ ਰੂਹੇ ਜ਼ਮੀਨ ਤੇ ਮਨੁੱਖੇ ਜਾਮੇ 'ਚ ਰਹੇ ਨੇ। 420 ਵਰੇ ਵੀ ਉਮਰ ਹੋ ਜਾਵੇ ਤੇ ਇੰਨੀਆਂ ਭਾਸ਼ਾ ਨਹੀਂ ਬੰਦਾ ਜਾਣ ਸਕਦਾ ਜਿੰਨੀਆਂ ਦਸਮ ਬਾਣੀ 'ਚ, ਸਰਬਲੋ ਬਾਣੀ 'ਚ ਮਹਾਰਾਜ ਨੇ ਪ੍ਰਗਟ ਕੀਤੀਆਂ ਨੇ। ਤੋ ਇੱਥੋਂ ਸਮਝ ਪੈਂਦੀ ਹੈ ਵੀ ਉਹ ਸਤਿਗੁਰੂ ਹੈ। ਤੁਹਾਡੇ ਨਿਆਣਿਆਂ ਵਾਂਗੂ ਉਹਨੂੰ ਗੁਰੂ ਕੋਲ ਜਾ ਕੇ ਸਿੱਖਣਾ ਕੁਝ ਨਹੀਂ ਪੈਂਦਾ, ਉਹ ਸਿਖਾਉਣ ਆਇਆ ਹੈ ਦੁਨੀਆਂ 'ਤੇ। ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਗਿਆਨ ਸਰੂਪ ਹੈ, ਜਿਸ ਅਕਾਲ ਪੁਰਖ ਨੇ ਸਾਰੇ ਹੀ ਦੁਨੀਆਂ ਦੇ ਕਲਾਮ ਪੈਦਾ ਕੀਤੇ, ਇਲਮ ਪੈਦਾ ਕੀਤੇ, ਭਾਸ਼ਾਵਾਂ ਪੈਦਾ ਕੀਤੀਆਂ। ਉਹ ਗੁਰੂ ਗੋਬਿੰਦ ਸਿੰਘ ਬਣ ਕੇ ਦੁਨੀਆਂ 'ਤੇ ਆਇਆ। ਬਰਦੋ ਆਲਮ ਸ਼ਾਹ ਗੁਰੂ ਗੋਬਿੰਦ ਸਿੰਘ, ਇਸ ਆਲਮ ਵਿੱਚ ਸਰੀਰ ਹੈ, ਨਾਮ ਗੁਰੂ ਗੋਬਿੰਦ ਸਿੰਘ ਹੈ, ਉਸ ਆਲਮ ਵਿੱਚ ਪ੍ਰਭੂ ਹੈ, ਖੁਦਾ ਹੈ, ਖੁਦ ਤੋਂ ਪ੍ਰਗਟ ਹੈ, ਨਿਰਗੁਣ ਸਰੂਪ ਹੈ। ਗੁਰਗੋਪਾਲ, ਗੁਰਗੋਬਿੰਦਾ, ਗੁਰਦਿਆਲ, ਸਦਾ ਬਖਸ਼ਿੰਦਾ, ਗੁਰਸਾਸਤ, ਸਿਮਰਤ ਖੱਟ ਕਰਮਾ, ਗੁਰ ਪਵਿੱਤਰ ਅਸਥਾਨਾ ਹੈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਪਰਮੇਸ਼ਵਰ ਹੈ, ਗੁਰੂ ਇਜ਼ ਮਰਸੀਫੁਲ, ਦਿਆਲੂ ਬੜਾ ਹੈ, ਦਇਆ ਕਰਨ ਵਾਲਾ ਹੈ। ਜਿੰਨੇ ਵੀ ਧਾਰਮਿਕ ਗ੍ਰੰਥ ਨੇ ਗੁਰੂ ਦੀ ਕਿਰਪਾ ਨਾਲ ਹੀ ਪ੍ਰਗਟ ਨੇ, ਤੁਹਾਨੂੰ ਫਿਰ ਭਾਸ਼ਾ ਸਿੱਖਣ ਦੀ ਲੋੜ ਨਹੀਂ ਹੈ, ਉਹ ਦੁਨੀਆਂ ਨੂੰ ਸਿਖਾਉਂਦਾ ਹੈ। ਬੇਅੰਤ ਅਲਫਾਜ਼ ਮਹਾਰਾਜ ਨੇ ਵੱਖ ਵੱਖ ਭਾਸ਼ਾਵਾਂ ਦੇ ਜਾਪ ਸਾਹਿਬ ਵਿੱਚ ਪ੍ਰਗਟ ਕੀਤੇ ਨੇ। ਤੁਸੀਂ ਇੱਕ ਗੱਲ ਮੁਸਲਮਾਨ ਵੀਰਾਂ ਦੇ ਗਲੂਏ 'ਚੋਂ ਸੁਣੀ ਹੋਵੇਗੀ ਵੀ ਮੁਹੰਮਦ ਸਾਹਿਬ ਮਸੈਂਜਰ ਆਫ ਗੋਡ ਨੇ, 225,000 ਪੈਗੰਬਰਾਂ 'ਚੋਂ ਸਭ ਤੋਂ ਵੱਡੇ ਪੈਗੰਬਰ ਨੇ। ਤੋ ਉਹਨਾਂ ਨੂੰ ਪੁੱਛਿਓ, ਭਾਈ ਜੀ ਕਿਉਂ ਇਹਨਾਂ ਨੂੰ ਕਿਉਂ ਵੱਡਾ ਮੰਨਦੇ ਹੋ, ਸ਼੍ਰੋਮਣੀ ਕਿਉਂ ਮੰਨਦੇ ਹੋ? ਕਹਿੰਦੇ ਖੁਦਾ ਦੇ 100 ਨਾਮ ਮੁਹੰਮਦ ਜੀ ਨੇ ਪ੍ਰਗਟ ਕੀਤੇ, ਇਹ ਖੂਬੀ ਹੈ ਉਹਨਾਂ ਦੀ, ਇਸੇ ਕਰਕੇ ਉਹ ਮਹਾਨ ਨੇ। ਹੁਣ ਮੁਸਲਮਾਨ ਜਦੋਂ ਤਸਬੀ ਫੇਰਦੇ ਨੇ ਮਾਲਾ, ਉਹਦੇ 100 ਮਣਕੇ ਆਉਂਦੇ ਨੇ ਮੇਰੂ ਤੋਂ ਬਿਨਾਂ। ਹੁਣ 100 ਨਾਮ ਉਹੀ ਜਪਦੇ ਨੇ ਜਿਹੜਾ ਮੁਹੰਮਦ ਜੀ ਨੇ ਪ੍ਰਗਟ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਆਉਂਦਾ ਨਾ, ਫੇਰੇ ਤਸਬੀ ਕਰੇ ਖੁਦਾਏ। ਇਸਲਾਮ ਦੇ ਲੋਕ ਤਸਬੀ ਫੇਰਦੇ ਨੇ, ਵਾਹਿਗੁਰੂ ਦਾ ਨਾਂ ਜਪਦੇ ਨੇ। ਉਹ 100 ਨਾਮ ਪ੍ਰਚਲਿਤ ਨੇ, ਅਜ਼ੀਜ਼ ਹੈ, ਅਜ਼ੀਮ ਹੈ, ਅਦਲ ਹੈ, ਅਫਵ ਹੈ, ਵੱਖੋ ਵੱਖ ਅਰਥ ਨੇ। ਅਜ਼ੀਜ਼ ਪਿਆਰੇ ਨੂੰ ਕਹਿੰਦੇ ਨੇ ਅਰਬੀ ਦੇ ਵਿੱਚ, ਜੋ ਬਹੁਤਾ ਪਿਆਰਾ ਹੈ। ਅਜ਼ੀਮ ਅਰਬੀ ਵਿੱਚ ਮਹਾਨ ਨੂੰ ਕਹਿੰਦੇ ਨੇ, ਜਿਹਦੇ ਵਰਗਾ ਦੂਜਾ ਨਹੀਂ ਹੈ। ਅਦਲ ਅਰਬੀ ਵਿੱਚ ਉਸਨੂੰ ਕਹਿੰਦੇ ਨੇ ਜੋ ਇਨਸਾਫ ਕਰਦਾ ਹੈ। ਅਫੋ ਖਿਮਾ ਕਰਨ ਵਾਲਾ, ਬਖਸ਼ਿੰਦ। ਤੋ ਇਹ ਜਿੱਦਾਂ ਦਾ ਰੱਬ ਦਾ ਸੁਭਾਅ ਹੈ, ਉਦਾਂ ਦਾ ਹੀ ਮੁਹੰਮਦ ਜੀ ਨੇ ਨਾਮ ਪ੍ਰਗਟ ਕਰ ਦਿੱਤੇ। ਉਹਨਾਂ ਦੀ ਮਹਿਮਾ ਹੈ ਭਾਈ, 100 ਨਾਮ ਉਹਨਾਂ ਪ੍ਰਗਟ ਕੀਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਚੁੱਕ ਲਈ ਕਲਮ, ਦਸਮ ਗ੍ਰੰਥ ਦਾ ਆਗਾਜ਼ ਕੀਤਾ, ਭਾਸ਼ਾਵਾਂ ਦਾ ਗੁਲਦਸਤਾ ਤਿਆਰ ਕੀਤਾ ਤੇ ਸ਼ੁਰੂਆਤ ਕਰਨ ਲੱਗੇ ਆਪਣੇ ਨਿਰਗੁਣ ਸਰੂਪ ਅਕਾਲ ਪੁਰਖ ਨੂੰ। ਕਹਿੰਦੇ ਨੇ ਤਵ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਣਤ ਸੁਮਤ। ਐ ਪਰਮਾਤਮਾ, ਐ ਮੇਰੇ ਨਿਰਗੁਣ ਸਰੂਪ, ਜੋਤ ਸਰੂਪ, ਤੇਰੇ ਸਾਰੇ ਨਾਮ ਕੋਈ ਵੀ ਨਹੀਂ ਗਾ ਸਕਦਾ, ਤੂੰ ਬੇਅੰਤ ਹੈ। ਜਿਹੜੇ ਕਰਮ ਨਾਮ ਨੇ, ਜੋ ਜੋ ਦੁਨੀਆਂ ਤੇ ਅਹਿਸਾਨ ਕਰਦਾ ਹੈ, ਕਰਮ ਕਰਦਾ ਹੈ, ਮੈਂ ਗਾਉਣ ਲੱਗਾ ਉਨਾ ਹੀ ਗਾਵਾਂਗਾ ਜਿੰਨੀ ਕੁ ਮੱਤ ਤੂੰ ਦਿੱਤੀ ਹੈ। ਇਹ ਨਿਮਰਤਾ ਦੇ ਬੋਲ ਨੇ ਬਾਪੂ ਦੇ। ਸਾਡੇ ਅਰਗੇ ਨੂੰ ਆਉਂਦਾ ਜਾਂਦਾ ਕੁਝ ਹੁੰਦਾ ਨਹੀਂ, ਚਾਹੇ 300-400 ਵਰੇ ਤੋਂ ਸਾਧੂਆਂ ਸਤਪੁਰਸ਼ਾਂ ਨੇ ਬਾਣੀ ਦੇ ਬੜੇ ਬੜੇ ਸੁੰਦਰ ਅਰਥ ਕੀਤੇ ਹੋਣ ਨਾ। ਚਾਰ ਕਿਤਾਬਾਂ ਪੜ੍ਹ ਕੇ ਝਾਟੀ ਬੰਦਾ ਕੈਂਚੀ ਚਲਾ ਦਿੰਦਾ ਵੀ ਜਿਹੜੇ ਅਰਥ ਮੈਂ ਕਰ ਗਿਆ ਉਹ ਕਿੰਨੇ ਕਰਨੇ ਨੇ। ਜਿੱਦਾਂ ਪੰਥੇ ਦੇ ਮੋਢਿਆਂ 'ਤੇ ਖਲੋਤਾ ਹੁੰਦਾ ਵੀ ਇਹ ਚਲਿਆ ਗਿਆ ਤਾਂ ਪੰਥ ਮਿਟ ਜਾਣਾ। ਵਾਧੂ ਦਾ ਵਹਿਮ, ਈਗੋ, ਅਹੰਕਾਰ, ਥੋੜ੍ਹੀ ਜਿਹੀ ਨੌਲੇਜ ਹੋ ਗਈ, ਥੋੜ੍ਹਾ ਜਿਹਾ ਗਿਆਨ ਹਾਸਲ ਹੋ ਗਿਆ, ਆਪਣੇ ਆਪ ਨੂੰ ਸਾਗਰ ਸਮਝ ਲੈਣਾ। ਗੁਰੂ ਗੋਬਿੰਦ ਸਿੰਘ ਖੁਦ ਖੁਦਾ ਹੈ, ਸਾਗਰ ਹੈ। ਨਿਮਰਤਾ ਵੇਖੋ ਕੈਸੀ ਹੈ, ਕਹਿੰਦੇ ਮੈਂ ਵੀ ਆਪਣੇ ਨਿਰਗੁਣ ਸਰੂਪ ਦੇ ਸਾਰੇ ਗੁਣ ਨਹੀਂ ਗਾ ਸਕਦਾ। ਹਜੇ ਕਿ ਉਹਨਾਂ ਦਾ ਆਪਣਾ ਹੀ ਆਕਾਰ ਹੈ, ਸਮਰੱਥ ਨੇ, ਬਾਣੀ ਕਹਿੰਦੀ ਹੈ, ਸਭ ਤੇ ਵੱਡ ਸਮਰੱਥ ਗੁਰ ਦੇਵ। ਗੁਰੂ ਇਜ਼ ਆਲ ਪਾਵਰਫੁਲ, ਨਥਿੰਗ ਇਜ਼ ਬਿਓਂਡ ਗੁਰੂ ਗੋਬਿੰਦ ਸਿੰਘ, ਜੋ ਚਾਹੇ ਕਰ ਸਕਦੇ ਨੇ, ਪਰ ਸਾਨੂੰ ਨਿਮਰਤਾ ਵਿੱਚ ਰਹਿਣਾ ਗੁਰਾਂ ਨੇ ਸਿਖਾਇਆ ਹੈ। ਕਹਿੰਦੇ ਜਿਹੜੀ ਮੱਤ ਤੂੰ ਬਖਸ਼ੀ ਹੈ, ਸੋਭਾ ਵਾਲੀ, ਸੋ ਮੱਤ, ਨੇਕ ਮੱਤ, ਉਹਦੇ ਨਾਲ ਤੇਰੇ ਗੀਤ ਗਾਉਣ ਲੱਗਾ, ਤੇਰੇ ਨਾਮ ਵਰਣਨ ਕਰਨ ਲੱਗਾ। ਕਲਮ ਚੋਕੇ ਲਿਖਦੇ ਗਏ, ਇੱਕ ਲਿਖ, 10 ਲਿਖ, 100 ਲਿਖ, ਲਿਖਦਿਆਂ ਲਿਖਦਿਆਂ 1000 ਤੋਂ ਉੱਪਰ ਨਾਮ ਜਾਪ ਸਾਹਿਬ ਵਿੱਚ ਲਿਖ ਦਿੱਤਾ। ਕਦੇ ਪੜ੍ਹਿਓ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ, ਕਰੁਣਾਕਰ ਹੈ, ਵਿਸ਼ਵੰਬਰ ਹੈ, ਸਰਬੇਸ਼ਵਰ ਹੈ, ਜਗਤੇਸ਼ਵਰ ਹੈ, ਬ੍ਰਹਮੰਡਸ ਹੈ, ਖਲਖੰਡਸ ਹੈ, ਪਰਤਿਪਰ ਹੈ, ਕਰੁਣਾਕਰ ਹੈ, ਸਾਰੇ ਕਰਮ ਨਾਮ ਨੇ। ਅਜੈ ਅਲੈ ਅਭੈ ਅਭੈ ਅਪੂ ਅਜੂ ਅਨਾਸ਼ ਆਕਾਸ, ਇਹ ਸਾਰੇ ਨਾਮ ਨੇ, ਵਾਹਿਗੁਰੂ ਦੀ ਸਿਫਤ ਹੈ। ਪੋਇਟਰੀ ਦੀ ਐਸੀ ਮਿਸਾਲ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਮਿਲੇਗੀ ਵੀ ਇੱਕ ਬੰਦ ਵਿੱਚ 4-4, 5-5 ਭਾਸ਼ਾ ਲਿਖ ਦੇਣੀਆਂ। ਮੰਨ ਲਓ ਤੁਸੀਂ ਅਰਬੀ, ਫਾਰਸੀ, ਸੰਸਕ੍ਰਿਤ, ਉਰਦੂ, ਬ੍ਰਿਜ ਭਾਸ਼ਾ, ਇੰਗਲਿਸ਼ ਐਰਾ ਵਗੈਰਾ ਸਭ ਜਾਣਦੇ ਹੋ, ਪੜ੍ਹਦੇ ਵੀ ਹੋ, ਲਿਖਦੇ ਵੀ ਹੋ, ਪਰ ਤੁਹਾਨੂੰ ਕੋਈ ਇੱਦਾਂ ਦਾ ਵਿਦਵਾਨ ਨਹੀਂ ਮਿਲੇਗਾ ਜਿਹੜਾ ਹਰ ਭਾਸ਼ਾ 'ਚ ਕਵਿਤਾ ਉਚਾਰ ਲਵੇ। ਕਵਿਤਾ ਇੱਕ ਭਾਸ਼ਾ ਦੀ ਉਚਾਰਨੀ ਜਾਣੇਗਾ। ਮੰਨ ਲਓ ਬਹੁਤ ਭਾਸ਼ਾ ਆਪਾਂ ਸਿੱਖ ਲਈਏ, ਸਾਡੀ ਮਦਰ ਟੰਗ ਪੰਜਾਬੀ ਹੈ, ਪੰਜਾਬੀ 'ਚ ਕਵਿਤਾ ਉਚਾਰ ਲਵਾਂਗੇ। ਜਿਹਦੀ ਪਰਸ਼ੀਅਨ ਹੈ ਮਦਰ ਟੰਗ, ਉਹਦੇ 'ਚ ਕਵਿਤਾ ਉਚਾਰ ਲਵੇਗਾ, ਕੋਈ ਇੰਗਲਿਸ਼ 'ਚ ਪੋਇਮ ਲਿਖ ਲਵੇਗਾ। ਜੇ ਤੁਸੀਂ ਆਖੋ ਵੀ ਜਿਹਦੀ ਮਦਰ ਟੰਗ ਪਰਸ਼ੀਅਨ ਹੈ ਉਹ ਪੰਜਾਬੀ 'ਚ ਕਵਿਤਾ ਉਚਾਰ ਲਵੇ, ਤਾਂ ਬੜਾ ਮੁਸ਼ਕਲ ਹੈ। ਫਿਰ ਸਾਰੀਆਂ ਭਾਸ਼ਾਵਾਂ ਵਿੱਚ ਕਵਿਤਾ ਉਚਾਰਨੀ, ਇਹ ਤਾਂ ਕਿਧਰੇ ਨਹੀਂ ਹੋਇਆ ਦੁਨੀਆਂ 'ਤੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਰਦੇ ਨੇ, ਜਾਪ ਸਾਹਿਬ ਵਿੱਚ ਪੜ੍ਹਿਓ ਭੁਜੰਗ ਪ੍ਰਿਆਤ ਛੰਦ, ਇਹ ਸਾਰਾ ਸੰਸਕ੍ਰਿਤ ਵਿੱਚ ਹੈ। ਨਮਸਤਵੰਗ ਅਕਾਲੇ, ਨਮਸਤਵੰਗ ਕਿਰਪਾਲੇ, ਇੱਕ ਛੰਦ ਆਉਂਦਾ ਹੈ ਭਗਵਤੀ, ਉਹਦੇ 'ਚ ਮਹਾਰਾਜ ਨੇ ਸਾਰੀ ਅਰਬੀ ਲਿਖੀ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਜ਼ਾਹਰ ਅਰਬੀ ਦਾ ਲਫ਼ਜ਼ ਹੈ, ਪ੍ਰਗਟ ਨੂੰ ਆਉਂਦੇ ਨੇ। ਜ਼ਹੂਰ ਅਰਬੀ ਦਾ ਲਫ਼ਜ਼ ਹੈ ਜਿਹਦਾ ਬਹੁਤਾ ਪ੍ਰਕਾਸ਼ ਹੋਵੇ, ਜਿਹਦੀ ਬੜੀ ਚਮਕ ਹੋਵੇ, ਉਹਨੂੰ ਕਹਿੰਦੇ ਨੇ। ਅੱਗੇ ਇੱਕ ਛੰਦ ਆਉਂਦਾ ਹੈ, ਉਹਦੇ ਵਿੱਚ ਅਰਬੀ, ਫਾਰਸੀ, ਸੰਸਕ੍ਰਿਤ ਤਿੰਨੇ ਇਕੱਠੀਆਂ ਕਰ ਦਿੱਤੀਆਂ। ਹੁਣ ਬੰਦ ਦੇ ਵਿੱਚ ਇੰਨੀਆਂ ਭਾਸ਼ਾ ਇਕੱਠੀਆਂ ਕਰ ਲੈਣੀਆਂ, ਇਹ ਕਲਗੀਧਰ ਦੀ ਕਲਮ ਦੀ ਕਰਾਮਾਤ ਹੈ ਕਿ ਰੋਜ਼ੀ ਦੇਹੰਦ ਹੈ ਕਿ ਰਾਜ਼ਕ ਰਹਿੰਦ ਹੈ। ਹੁਣ ਇਹ ਜਿਹੜਾ ਲਫ਼ਜ਼ ਰੋਜ਼ੀ ਹੈ ਇਹ ਫਾਰਸੀ ਦਾ ਹੈ। ਰੋਜ਼ ਦੇ ਭੋਜਨ ਨੂੰ ਰੋਜ਼ੀ ਕਹਿ ਦਿੰਦੇ ਨੇ, ਰੋਟੀ ਨੂੰ ਕਹਿ ਲਓ ਭਾਵੇਂ। ਦ ਹਿੰਦ ਇਹ ਫਾਰਸੀ ਦਾ ਲਫ਼ਜ਼ ਹੈ, ਦੇਣ ਵਾਲੇ ਨੂੰ ਆਉਂਦੇ ਨੇ ਜਿਹੜਾ ਰੋਜ਼ੀ ਦੇ ਰਿਹਾ ਹੈ। ਅੱਗੇ ਆ ਰਾਜ਼ਕ, ਇਹ ਅਰਬੀ ਦਾ ਲਫ਼ਜ਼ ਹੈ, ਰਿਜ਼ਕ ਦੇਣ ਵਾਲਾ। ਅਤੇ ਜੇ ਸੰਸਕ੍ਰਿਤ ਵਿੱਚ ਰਾਜ਼ਕ ਦੇ ਅਰਥ ਪੜ੍ਹਨੇ ਨੇ ਫਿਰ ਪ੍ਰਕਾਸ਼ ਦੇਣ ਵਾਲਾ, ਜਿਹਨੇ ਸੂਰਜ ਚੰਦ ਨੂੰ ਜਗਦਿਆਂ ਰੱਖਿਆ ਹੈ। ਅੱਗੇ ਇੱਕ ਲਫ਼ਜ਼ ਹੈ ਰਹਿੰਦ, ਇਹ ਫਾਰਸੀ 'ਚ ਕਹਿੰਦੇ ਨੇ ਜਿਹੜਾ ਛੁਟਕਾਰਾ ਦਵਾ ਦੇਵੇ। ਕਾਹਦੇ ਤੋਂ ਛੁਟਕਾਰਾ ਦਵਾਉਂਦਾ ਉਹ? ਕਿਉਂ ਰਹਿੰਦਾ ਨੇ ਉਹਨੂੰ? ਰੋਗਾਂ ਤੋਂ, ਸੋਗਾਂ ਤੋਂ, 84 ਲੱਖ ਜੂਨਾਂ ਤੋਂ। ਤੋ ਇੱਕ ਇੱਕ ਛੰਦ 'ਚ, ਇੱਕ ਇੱਕ ਬੰਦ ਵਿੱਚ ਇੰਨੀਆਂ ਭਾਸ਼ਾ ਇਕੱਠੀਆਂ ਕਰ ਦੇਣੀਆਂ। ਇਹ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਕਿਵੇਂ ਹੋ ਸਕਦਾ ਹੈ, ਸਾਡੇ ਤੋਂ ਹੁੰਦਾ ਨਹੀਂ। ਹੁਣ ਮੁਸ਼ਕਲ ਇਹ ਹੈ, ਮਹਾਰਾਜ ਕਹਿੰਦੇ ਗੁਰੂ ਤੁਹਾਡੇ ਵਰਗਾ ਕੋਈ ਮਾਮੂਲੀ ਇਨਸਾਨ ਥੋੜ੍ਹੀ ਹੈ, ਵੀ ਤੁਹਾਡੇ ਕੋਲੋਂ ਨਹੀਂ ਹੁੰਦਾ ਤਾਂ ਗੁਰੂ ਕੋਲ ਨਹੀਂ ਹੋਵੇਗਾ। ਸਾਡੀ ਮੁਸ਼ਕਲ ਹੀ ਇਹ ਹੈ, ਗੁਰੂ ਘਰ ਜਦੋਂ ਆਉਂਦੇ ਹੈ ਅਸੀਂ ਸਮਝ ਲੈਂਦੇ ਵੀ ਸਾਡੇ ਵਰਗਾ ਹੀ ਚੰਮ ਦਾ ਲਿਫਾਫਾ ਹੋਣਾ ਗੁਰੂ, ਤੁਹਾਡੇ ਹੱਥ 'ਤੇ ਕੁਝ ਵੀ ਨਹੀਂ। ਨਰ ਚਾਹਤ ਕਛੇ ਔਰ ਔਰੇ ਕੀ, ਔਰੇ ਭਈ ਪੱਤਾ ਵੀ ਨਹੀਂ ਹਿਲਦਾ ਸਾਡੇ ਹੱਥੋਂ। ਉਹ ਜਿੱਦਾਂ ਉਹ ਬਾਰੀਗਰ ਪੁਤਲੇ ਨਚਾਉਂਦੇ ਨੇ ਨਾ, ਇੱਦਾਂ ਰੱਬ ਨਚਾਉਂਦਾ ਆਪਾਂ ਨੂੰ। ਹੁਣ ਗੁਰੂ ਦੀ ਕਰਾਮਾਤ ਬਾਰੇ ਪੜ੍ਹਿਓ, ਗੁਰਦੇਵ ਕਰਤਾ ਸਭ ਪਾਪ ਹਰਤਾ, ਗੁਰਦੇਵ ਪਤਿਤ ਪਵਿੱਤ ਕਰਾ। ਗੁਰੂ ਇਜ਼ ਦਾ ਕ੍ਰੀਏਟਰ, ਗੁਰੂ ਇਜ਼ ਦਾ ਡੂਅਰ, ਗੁਰੂ ਇਜ਼ ਡਿਵਾਈਨ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰੂ ਅਕਾਲ ਸਰੂਪ ਹੈ, ਕਰਤਾ ਹਰਤਾ ਹੈ, ਜੋ ਚਾਹੇ ਕਰ ਸਕਦਾ ਹੈ। ਨਾ ਗੁਰੂ ਵਰਗਾ ਕੋਈ ਹੈ, ਨਾ ਗੁਰੂ ਵਰਗਾ ਕੋਈ ਹੋ ਸਕਦਾ ਹੈ। ਫਿਰ ਜਿਹੜੀ ਗੁਰੂ ਨੇ ਬਾਣੀ ਉਚਾਰੀ ਹੈ ਉਹਦਾ ਕਰਨਾ ਕੀ ਹੈ? ਕਹਿੰਦੇ ਗੁਰਦੇਵ ਆਦਿ ਜੁਗਾਦ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਧਰਾ। ਗੁਰਦੇਵ ਦੀ ਬਖਸ਼ੀ ਬਾਣੀ, ਬਖਸ਼ਿਆ ਮੰਤਰ ਜਿਹੜਾ ਪੜ੍ਹੇਗਾ ਉਹਦਾ ਉਧਾਰ ਹੋਵੇਗਾ। ਹੀ ਵਿਲ ਬੀ ਮੈਂਸੀਪੇਟਡ, ਉਹਨੂੰ ਮੁਕਤੀ ਮਿਲੇਗੀ, ਨਿਜ਼ਾਤ ਮਿਲੇਗੀ, ਉਹਦੇ ਬੰਧਨ ਕੱਟੇ ਜਾਣਗੇ। ਇੱਕ ਹੋਰ ਤਬਕਾ ਹੈ, ਤਰਕ ਕਰਦੇ ਨੇ, ਉਹ ਕਹਿੰਦੇ ਜੀ ਜਾਪ ਸਾਹਿਬ ਸ਼ਿਵ ਪੁਰਾਣ ਵਿੱਚੋਂ ਲਿਆ ਗਿਆ ਹੈ। ਇਹਨਾਂ ਦੀ ਬਲਾ ਜਾਣੇ ਵੀ ਸ਼ਿਵ ਪੁਰਾਣ ਕੀ ਹੈ, ਦੋ ਅੱਖਰ ਪਤਾ ਨਹੀਂ ਕਿੱਥੋਂ ਪੜ੍ਹੇ ਹੁੰਦੇ ਨੇ। ਜੇ ਪੁੱਛੋ ਜੀ ਕਿਉਂ ਤੁਹਾਨੂੰ ਭੁਲੇਖਾ ਪੈ ਗਿਆ, ਸਾਡੀ ਨਜ਼ਰ ਵਿੱਚ ਤਾਂ ਇਹ ਹੈ ਵੀ ਮੁਹੰਮਦ ਸਾਹਿਬ 100 ਨਾਮ ਜਾਣਦੇ ਨੇ, ਖੁਦਾ ਦੇ ਤੇ ਮਹਾਨ ਨੇ, ਕਲਗੀਧਰ 1000 ਜਾਣਦੇ ਨੇ, ਤੇ ਤੁਸੀਂ ਕਹਿ ਰਹੇ ਹੋ ਗੁਰੂ ਦੀ ਬਾਣੀ ਨਹੀਂ। ਲੋਕਾਂ ਕੋਲ ਕੱਚ ਹੋਵੇ ਉਹ ਕੱਚ ਨੂੰ ਹੀਰਾ ਕਹਿ ਕੇ ਵਡਿਆ ਰਹੇ ਨੇ, ਤੇ ਸਿੱਖਾਂ ਕੋਲ ਹੀਰਾ ਹੈ ਇਹਨੂੰ ਕੱਚ ਕਹਿ ਕੇ ਪਰਾਂ ਸੁੱਟ ਰਹੇ ਨੇ। ਪ੍ਰੋਬਲਮ ਕਿੱਥੇ ਹੈ? ਐਜੂਕੇਸ਼ਨ ਹੈ ਕੋਈ ਨਹੀਂ, ਗਿਆਨ ਹੈ ਕੋਈ ਨਹੀਂ, ਵਾਹ ਦਵਾ ਬੋਲੀ ਜਾਣਾ, ਇੱਥੇ ਪੁੱਛਦਾ ਕੌਣ ਹੈ? ਉਲਟਾ ਪ੍ਰਬੰਧਕ ਸਰੋਪਾ ਪਾ ਦਿੰਦੇ ਨੇ ਜੀ ਪ੍ਰਚਾਰਕ ਨੇ, ਤੇ ਨਵੀਂ ਗੱਲ ਸੁਣਾਈ ਅੱਜ, ਇਹ ਸਵਾਦ ਹੀ ਨਵੀਂ ਗੱਲ ਹੈ। ਪੱਠਾ ਪਾ ਗਿਆ ਤੁਹਾਡੇ ਧਰਮ ਦਾ, ਤੁਹਾਡੇ ਗੁਰੂ ਦੀ ਹਜ਼ੂਰੀ ਵਿੱਚ ਬਹਿ ਕੇ 300-400 ਸਾਲ ਤੋਂ ਚੱਲ ਰਹੇ ਸਿਧਾਂਤ ਨੂੰ ਖੇਰੂ ਖੇਰੂ ਕਰ ਗਿਆ, ਇਹਨੂੰ ਸਰੋਪਾ ਕਾਹਦਾ ਦਿੱਤਾ ਜੇ? ਇਤਿਹਾਸ ਨੂੰ ਘੱਟ ਗਿਆ, ਬਾਣੀ ਨੂੰ ਘੱਟ ਗਿਆ, ਗੁਰੂ ਦੀ ਹਸਤੀ ਨੂੰ ਮਾਮੂਲੀ ਇਨਸਾਨ ਸਾਬਤ ਕਰ ਗਿਆ, ਤੇ ਇਹਨੂੰ ਸਰੋਪਾ ਕਾਹਦਾ ਦਿੱਤਾ ਜੇ? ਜਿੱਡੇ ਦੋਸ਼ੀ ਇਹ ਪ੍ਰਚਾਰਕ ਨੇ, ਉਡੇ ਹੀ ਦੋਸ਼ੀ ਪ੍ਰਬੰਧਕ ਨੇ, ਜਿਹੜੇ ਐਸੇ ਮਨਮੁੱਖਾਂ ਨੂੰ ਗੁਰੂ ਦੀ ਤੌਹੀਨ ਕਰਨ ਦਾ ਇਨਾਮ ਦੇ ਦਿੰਦੇ ਨੇ, ਗੁਰੂ ਦੇ ਇਤਿਹਾਸ ਬਾਣੀ ਨੂੰ ਕੱਟਣ ਦਾ ਇਨਾਮ ਦੇ ਦਿੰਦੇ ਨੇ। ਆ ਸ਼ਿਵ ਪੁਰਾਣ ਵੱਲ ਆਇਓ ਮਾੜਾ ਜਿਹਾ। ਇੱਕ ਸਹੰਸਰਨਾਮਾ ਸ਼ਿਵ ਪੁਰਾਣ 'ਚ ਰਚਨਾ ਹੈ, 1000 ਨਾਮ ਉਹਦੇ 'ਚ ਸ਼ਿਵਜੀ ਦੇ ਪ੍ਰਗਟ ਨੇ। ਉਹਦੇ ਵਿੱਚ ਨਾ ਇੱਕ ਲਫ਼ਜ਼ ਆਉਂਦਾ ਹੈ ਕਾਲ ਕਾਲੇ, ਉਹ ਜਾਪ ਸਾਹਿਬ 'ਚ ਆਉਂਦਾ ਨਮੋ ਕਾਲ ਕਾਲੇ। ਕਹਿੰਦੇ ਜੀ ਇਹ ਉਧਰੋਂ ਲਿਆ ਹੈ। ਅੱਛਾ ਇਹ ਕਸਵੱਟੀ ਹੈ ਵੀ ਇਹ ਸ਼ਿਵ ਪੁਰਾਣ ਦੀ ਨਕਲ ਹੈ, ਵੀ ਇਹ 2-4 ਲਫ਼ਜ਼ ਰਲ ਗਏ ਤੇ। ਗੁਰੂ ਗ੍ਰੰਥ ਸਾਹਿਬ ਵੱਲ ਆਇਓ ਮਾੜਾ ਜਿਹਾ, ਤਰਕ ਦਾ ਹਥਿਆਰ ਉਹੀ ਰੱਖਿਓ ਜਿਹੜਾ ਦਸਮ ਗ੍ਰੰਥ 'ਤੇ ਵਰਤਿਆ। ਬੜਾ ਡੇਂਜਰਸ ਹੁੰਦਾ ਤਰਕ। ਹੁਣ ਤੁਸੀਂ ਇੱਕ JCB ਮਸ਼ੀਨ ਲਿਆ ਕੇ ਇੱਕ ਕੰਧ ਢਾ ਦਿੱਤੀ ਹੈ, ਕੰਧ ਦੂਜੀ ਵੀ ਡਿੱਗੇਗੀ ਉਹਦੇ ਨਾਲ। ਜਿਹੜਾ ਤਰਕ ਤੁਸੀਂ ਦਸਮ ਬਾਣੀ ਤੇ ਦਓਗੇ ਉਹ ਆਪ ਮਹਾਰਾਜ ਤੇ ਵੀ ਆਉਣਾ ਹੈ। ਇਹ ਤੁਹਾਨੂੰ ਚੂੰਡੀ ਵੱਢ ਕੇ ਵਹਿੰਦੇ ਨੇ ਨਿੰਦਕ, ਵੀ ਕਿੱਥੋਂ ਕੁ ਤੱਕ ਜਰਦੇ ਹੋ। ਜਦੋਂ ਜਰ ਜਾਂਦੇ ਉਹ ਅਗਲੇ ਛੁਰਾ ਮਾਰਦੇ ਨੇ ਸਿੱਧਾ, ਤੇ ਜਿੱਦਣ ਚੂੰਡੀ ਵੱਢਣ ਲੱਗੇ ਸੀ ਉਦਣ ਹੀ ਮੂੰਹ ਮੋੜਿਆ ਹੁੰਦਾ ਤੇ ਪਿੱਛੇ ਹਟ ਜਾਂਦੇ। ਪਰ ਉਦੋਂ ਸਮਝ ਨਾ ਆਈ, ਅਸੀਂ ਸੋਚਿਆ ਤੇ ਦਸਮ ਬਾਣੀ ਨੂੰ ਹੀ ਮਾੜਾ ਕਹਿੰਦੇ ਨੇ, ਗੁਰੂ ਗ੍ਰੰਥ ਸਾਹਿਬ ਨੂੰ ਤੇ ਹਰੇ ਆਖਿਆ ਨਹੀਂ। ਹੁਣ ਉੱਧਰ ਨੂੰ ਆ ਗਏ ਨੇ, ਭੱਟਾਂ ਦੀ ਬਾਣੀ ਨੂੰ ਨਹੀਂ ਮੰਨ ਰਹੇ, ਰਾਗਮਾਲਾ ਨੂੰ ਨਹੀਂ ਮੰਨ ਰਹੇ, ਹੋਰ ਕਈ ਕਿੰਤੂ ਪ੍ਰੰਤੂ ਨੇ। ਆਦਿ ਬਾਣੀ ਦੇ ਵਿੱਚ ਓਅੰਕਾਰ ਸ਼ਿਵ, ਸ਼ੰਭੂ, ਬ੍ਰਹਮਾ, ਦੁਰਗਾ, ਜਗਦੀਸ਼, ਸਚਦਾਨੰਦ, ਅੰਤਰਯਾਮੀ, ਇਹ ਸਾਰੇ ਲਫ਼ਜ਼ ਸ਼ਿਵ ਪੁਰਾਣ ਦੇ ਨੇ। ਹੁਣ ਇਹਨਾਂ ਦਾ ਕੀ ਕਰਨਾ ਜੀ? ਰਾਮ ਲਫ਼ਜ਼ ਸਨਾਤਨ ਮਤ ਦਾ ਹੈ, ਗੋਬਿੰਦ ਲਫ਼ਜ਼ ਸਨਾਤਨ ਮਤ ਦਾ ਹੈ, ਹਰ ਲਫ਼ਜ਼ ਸਨਾਤਨ ਮਤ ਦਾ ਹੈ, ਕਿੱਥੇ ਦੌੜੋਗੇ? ਅਸਲ ਦੇ ਵਿੱਚ ਜਿਹੜਾ ਵਿਦਵਾਨ ਹੁੰਦਾ ਨਾ, ਜਦੋਂ ਅਰਥ ਕਰਦਾ ਹੈ ਉੱਥੋਂ ਸ਼ੰਕਿਆਂ ਦੀ ਨਿਵਿਰਤੀ ਕਰਨੀ ਪੈਂਦੀ ਹੈ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਸਾਫ਼ ਲਿਖਿਆ ਹੈ, ਸਿਵ ਸਖਤ ਆਪ ਉਪਾਏ ਕਹਿ ਕਰਤਾ ਆਪੇ ਹੁਕਮ ਵਰਤਾਏ। ਹੁਣ ਸ਼ਿਵ ਸਖਤ ਇੱਥੇ ਵੀ ਆ ਰਿਹਾ, ਇਹਦਾ ਕੀ ਕਰਨਾ ਜੇ? ਕੋਟ ਸੂਰ ਜਾਕੇ ਪ੍ਰਗਾਸ਼, ਕੋਟ ਮਹਾਂਦੇਵ ਅਰ ਕਬਿਲਾਸ, ਮਹਾਦੇਵ ਇੱਥੇ ਵੀ ਆ ਰਿਹਾ। ਅੱਗੇ ਕਦੇ ਪੜ੍ਹਿਓ, ਦੁਰਗਾ ਕੋਟ ਜਾਕੇ ਮਰਦਨ ਕਰੈ, ਬ੍ਰਹਮਾ ਕੋਟ ਬੇਦ ਉਚਰੈ, ਸਾਰਾ ਕੁਛ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆ ਰਿਹਾ ਹੈ। ਜੇ ਪੜ੍ਹਦੇ ਜਾਓਗੇ ਨਾ, ਹਰਣਾਕਸ ਲੇ ਨਖੋ ਬਿਦਾਸਾ, ਇੱਥੇ ਜਰਾਸੰਧ ਦਾ ਨਾਮ ਆ ਰਿਹਾ ਹੈ, ਕਾਲ ਜਮਨ ਦਾ, ਰਕਤ ਬੀਜ ਦਾ, ਸਾਰਿਆਂ ਦਾ ਹੀ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਆ ਰਿਹਾ। ਕੀ ਕੱਢੋਗੇ? ਸਮਝਣਾ ਪੈਂਦਾ। ਹਿੰਦੂ ਵੀਰ ਰਾਮ ਕਹਿੰਦੇ ਨੇ ਸ਼੍ਰੀ ਰਾਮ ਚੰਦਰ ਮਹਾਰਾਜ ਨੂੰ, ਔਰ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਉਂਦਾ ਹੈ, ਰਾਮ ਗਇਓ, ਰਾਵਣ ਗਇਓ, ਜਾਕੋ ਬਹੁ ਪਰਵਾਰ। ਪਰ ਜੇ ਤੁਸੀਂ ਆਖੋ ਵੀ ਜਿਹੜਾ 3-4 ਹਜ਼ਾਰ ਵਾਰ ਆਇਆ ਉਹ ਸ਼੍ਰੀ ਰਾਮ ਚੰਦਰ ਜੀ ਦਾ ਹੀ ਜ਼ਿਕਰ ਹੈ, ਤਾਂ ਇੱਦਾਂ ਨਹੀਂ ਹੈ। ਕੋ 5-7 ਵਾਰ ਸ਼੍ਰੀ ਰਾਮ ਚੰਦਰ ਜੀ ਦਾ ਜ਼ਿਕਰ ਹੈ, ਬਾਕੀ ਰਾਮ ਲਫ਼ਜ਼ ਆਇਆ ਜਿਹੜਾ ਹਰ ਯੁੱਗ ਵਿੱਚ ਹੈ। ਸ਼੍ਰੀ ਰਾਮ ਚੰਦਰ ਜੀ ਇੱਕ ਯੁੱਗ ਦੇ ਮਹਾਂਪੁਰਸ਼ ਨੇ, ਆਪਾਂ ਅਦਬ ਕਰਦੇ ਹਾਂ। ਇੱਥੇ ਗੱਲ ਆਈ ਹੈ ਰਮੇ ਰਾਮ ਦੀ, ਰਮਤ ਰਾਮ ਸਭ ਰਹੇ ਉਹ ਸਮਾਏ, ਜਿਹੜਾ ਹਰ ਜ਼ਰੇ 'ਚ ਸਮਾਇਆ ਹੈ, ਹਿੰਦੂ, ਮੁਸਲਮਾਨ, ਸਿੱਖ, ਈਸਾਈ, ਸਾਰਿਆਂ 'ਚ ਔਰ ਹਰ ਯੁੱਗ ਵਿੱਚ ਹੈ। ਤੋ ਜਦੋਂ ਤੁਸੀਂ ਡੈਫੀਨੇਸ਼ਨ ਦਿਓਗੇ ਉਦੋਂ ਸੰਗਤ ਨੂੰ ਸਮਝਾਉਣਾ ਹੈ ਵੀ ਇਹ ਰਾਮ ਕੌਣ ਹੈ, ਇਹ ਹਰ ਕੌਣ ਹੈ, ਇਹ ਗੋਬਿੰਦ ਕੌਣ ਹੈ, ਇਹ ਦਸਮ ਗ੍ਰੰਥ ਦਾ ਸ਼ਿਵ ਕੌਣ ਹੈ, ਨਵੋਂ ਕਾਲ ਕਾਲੇ ਕੌਣ ਹੈ। ਤੇ ਜੇ ਲਖਬ ਪੜ੍ਹ ਕੇ ਹੀ ਕਹਿਣਾ ਹੈ ਵੀ ਇਹ ਕਲਗੀਧਰ ਦੀ ਬਾਣੀ ਨਹੀਂ, ਫਿਰ ਆਦਿ ਗੁਰੂ ਗ੍ਰੰਥ ਸਾਹਿਬ ਤੋਂ ਵੀ ਛੁਟਕਾਰਾ ਪਾਉਣਾ ਪਵੇਗਾ ਤੁਹਾਨੂੰ। ਬੜੇ ਲਫ਼ਜ਼ ਨੇ, ਕਿੰਨੇ ਕੁ ਬਾਰ ਕੱਢੋਗੇ? ਅੱਧੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਨਾਲੋਂ ਵੱਧ ਕੇ ਤੁਹਾਨੂੰ ਅੰਗ ਪਰਾਂ ਹਟਾਉਣੇ ਪੈਣਗੇ ਜੇ ਇਹਨਾਂ ਲਫ਼ਜ਼ਾਂ ਨਾਲ ਬਹੁਤ ਨਫ਼ਰਤ ਕਰਦੇ ਹੋ। ਸਿਆਣਾ ਬੰਦਾ ਜਿਹੜਾ ਹੁੰਦਾ ਨਾ ਉਹ ਸਿਆਣੀ ਰਹਿ ਜਾਂਦਾ। ਸ਼ੇਖ ਸਾਦੀ ਸੰਤ ਵੀ ਹੈ, ਬਹੁਤ ਵੱਡੇ ਵਿਦਵਾਨ ਨੇ ਅਰਬੀ ਫਾਰਸੀ ਦੇ, ਫਾਰਸੀ ਦੇ ਬੋਲ ਨੇ, ਮਰਦ ਬਾਇਦ ਕੇ ਗੀਰਦ ਅੰਦਰ ਗੋਸ਼ ਗਰ ਨਵਿਸ਼ਤਾਸ ਪੰਦ ਬਰ ਦੀਵਾਰ। ਭਾਵਰਥ ਨੇ ਮਨੁਸ਼ ਕੋ ਚਾਹੀਏ ਕਿ ਯਦੀ ਦੀਵਾਰ ਪਰ ਵੀ ਉਪਦੇਸ਼ ਲਿਖਾ ਹੁਆ ਮਿਲੇ ਤੋ ਉਸੇ ਗ੍ਰਹਿਣ ਕਰ ਲੇ। ਉਹ ਮਹਾਂਪੁਰਸ਼ ਕਹਿੰਦਾ ਵੀ ਕੋਈ ਸਿਆਣੀ ਗੱਲ ਕੰਧ ਤੇ ਵੀ ਲਿਖੀ ਹੋਵੇ ਨਾ, ਗੁਣ ਧਾਰ ਲੈਣਾ ਚਾਹੀਦਾ ਹੈ। ਤੇ ਸਾਡੇ ਕੋਲ ਏਡੇ ਕੀਮਤੀ ਗ੍ਰੰਥ ਨੇ ਤੇ ਕਮਲਿਆਂ ਦੇ ਟੋਲੇ ਤੁਰੇ ਫਿਰਦੇ ਨੇ ਢੁੱਡਾ ਮਾਰਦੇ ਵੀ ਆਹ ਵੀ ਬਾਣੀ ਸਾਡੀ ਨਹੀਂ, ਆਹ ਵੀ ਇਤਿਹਾਸ ਸਾਡਾ ਨਹੀਂ। ਸਮਝ ਕਿਸੇ ਭਾਸ਼ਾ ਦੀ ਹੈ ਨਹੀਂ, ਗਿਆਨ ਕੋਈ ਹੈ ਨਹੀਂ। ਪੰਜਾਬੀ ਜਾਣਦੇ ਨੇ ਔਰ ਉਹਦੇ ਆਧਾਰ ਦੇ ਉੱਤੇ ਸਮਝਦੇ ਨੇ ਵੀ ਅਸੀਂ ਬੜੇ ਗਿਆਨੀ ਹੈ, ਸਾਨੂੰ ਪਤਾ ਹੈ ਬਾਣੀ ਕਿਹੜੀ ਹੈ ਤੇ ਕੱਚੀ ਬਾਣੀ ਕਿਹੜੀ ਹੈ। एक गल बड़े ध्यान नाल समझो, गुरु गोबिंद सिंह वर्गी पुरजोर कलम किसी की नहीं, तो ना कोई जाप साहब वर्गी रचना कोई कवि कर ही सकता है, ना कोई रहबर अवतार भगवान ही ये रचना कर सकता है। ये अकाल स्वरूप गुरु गोबिंद सिंह ही कर पाए ने, क्योंकि उन्होंने अपने नावों का पता है, निर्गुण आप सर गुण पीओ ही कलाधार जिन सगली मोही। वो विजिबल भी है, उन्हें विजिबल भी है, उन्हें पता है उदे गुण की ने, उन्हें प्रगट कर दते। ये गल ठीक है, साडे मालक साडे उस्ताद साडे मुरशद साडा बापू गुरु ग्रंथ साहिब सच्चा पातशाह है, पर ये बोल के दे ने गुरु ग्रंथ साहिब विच थे गल लिखी नहीं भी मैं तुहाडा 11वां गुरु हाँ। सब सिखन को हुक्म है गुरु मान्यो ग्रंथ, गुरु ग्रंथ जी मान्यो प्रगट गुरां की देह। हुण जे कोई ये तर्क करे भी कलगीधर पातशाह दे बोल ने दसम ग्रंथ नूं नहीं मानदे, ते ये भी ना मनो। रोज नामचे चे बोल लिखे सन हजूर साहब गुरां दी डायरी च, तो पंथ प्रकाश भी बाद विच प्रचलित हो गए। हुण ये की गल हुई भी इन्नी बाणी नहीं मननी कलगीधर दे गलुए दी, आ मन लईए तो फिर ये तो भी मुनकर हो जाओ। किदां साबित करोगे भी गुरु ग्रंथ साहब तुहाडे गुरु ने? बाणी लई गुरु लभ जावेगा गुरु ग्रंथ साहब, शब्द लई गुरु लभ जावेगा, पर आदि ग्रंथ साहब की बीड लई कित्थे गुरु लभ जांदा? वो तो कलगीधर पातशाह ने प्रगट किया। गुरु ग्रंथ साहब साडे गुरु ने, पर साडा इतिहास जां दसम बाणी जां भाई नंद लाल भाई गुरदास की बाणी जां रहतनामे, ये सिख साहित दा अनिखड़वा अंग ने। हर धर्म के कई ग्रंथ होंदे ने, मुख ग्रंथ एक हुंदा है। इस्लाम दा मुख ग्रंथ है कुरान, रहतनामा उन्हां दा केड़ा जिहदे अकॉर्डिंग वो जीवन बतीत करदे वह है हदीस। हिंदू मत दे धार्मिक ग्रंथ वेद ने भगवत गीता। सिद्धांत जे उन्हां दा पढ़ना है शास्त्रां विच सिमरतियां विच पुराणा दे विच रहत मिलेगी। सिखां दे आगू कौन ने? गुरु ग्रंथ साहिब। खालसे दी रहत बहत दसम ग्रंथ च मिलेगी, गुर इतिहास च मिलेगी, रहतनाम्यां च मिलेगी, भाई नंद लाल भाई गुरदास की बाणी च मिलेगी। प्यो एको ही हुंदा है, चाचे तहे भी नाल हुंदे ने घर विच, प्रधानमंत्री एको ही हुंदा है, पर मंत्री मंडल थले होया करदा है। तो इस गल नूं समझ लिओ, इतिहासिक तौर पर दसम तो बिना असी अधूरे हैं। उहदा कारण है गुरु ग्रंथ साहिब पातशाह की अगमी बाणी वाहिगुरू नाल जोड़दी है, परमार्थ का रस्ता दर्शाउंदी है। इस बाणी दे विच छेआं गुरुआं दे नाम मिलणगे, दसां दे नहीं मिलने तुहानू। गुरु नानक, गुरु अंगद साहब, गुरु अमरदास, गुरु रामदास जी, गुरु अर्जन साहब, गुरु हरगोबिंद साहब, गुरु तेग बहादुर साहब की बाणी मिलेगी, नाम नहीं मिलेगा तुहानू। महला नौवां मिलेगा, तेग बहादुर लफ्ज नहीं मिलेगा। ये दसम ग्रंथ चो मिलते ने, उदे बाद फिर दूजे भाई गुरदास ने जां भाई नंद लाल ने उन्हां जिक्र किया है। पर जेड़े दसम नूं नहीं मानते उन्हां भाई गुरदास नूं किन्ना क मनना है, इतिहास नूं किहड़ा मानते ने? दसां गुरुआं दे नां आउंदे ने, पहले नौवां दे ते चंडी दी वार विच ही आउंदे ने। प्रथम भगवती सिमर कै गुरु नानक लई ते आए, फिर अंगद गुर ते अमरदास रामदासें हुई सहाय, अर्जन हरगोबिंद नूं सिमरो श्री हर राय श्री हर कृष्ण त्याई है, जिस डिठै सब दुख जाए, तेग बहादुर सिमरिया कर नौ ने दे आवै ताए। नौ गुरु फिर बापू कहिंदा है, बाहे गहे की लाज अस गोबिंद आस तुहार। फिर तुसी आ जाओ खालसे दी अरदास ते, बाणी च जगह जगह लिखे अरदास करनी है, और एक सिद्धांत बनाया है, मंगना जो तू है मंग लै, तेरा जो मन चाहता मंग लै। पर दसां गुरुआं दे नाम, अकाल पुरख की वडियाई, शहीदां सत पुरशां दा जिक्र सानू करना पैंदा अरदास च। तो हुण अरदास दी जिहड़ी पौड़ी है, प्रथम भगवती सिमर कै ये भी चंडी दी वार विचों, इहदे बाद आ जाओ खालसे दी फतेह ते, ਮੰਗਲ ਆਉਂਦਾ ਨਾ ਬਾਣੀ 'ਚ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਇਹਦੇ ਤੋਂ ਖਾਲਸੇ ਦੀ ਫਤਿਹ ਬਣੀ ਹੈ। ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਹਰ ਧਰਮ ਦੇ ਚਿੰਨ੍ਹ ਨੇ, ਚਿੰਨ੍ਹ ਨਹੀਂ ਤੇ ਇਹ ਸ਼ੰਕਾ ਖੜਾ ਹੋ ਸਕਦਾ ਹੈ ਵੀ ਤੂੰ ਉਸ ਧਰਮ ਦਾ ਮੈਂਬਰ ਨਹੀਂ ਹੈ, ਜੰਜੂ ਨਹੀਂ ਪਾਇਆ ਤੇ ਕੋਈ ਦਾਅਵਾ ਨਹੀਂ ਕਰ ਸਕਦਾ ਉਹ ਕੱਟੜ ਹਿੰਦੂ ਹੈ, ਸਨਾਤਨ ਮਤੀਆ ਹੈ। ਜੰਜੂ ਜ਼ਰੂਰੀ ਹੈ ਹਿੰਦੂ ਲਈ। ਸੁੰਨਤ ਵਾਲੇ ਮੁਸਲਮਾਨ ਨੇ ਸਿੰਘਾਂ ਨੂੰ 5 ਕਕਾਰ ਬਖਸ਼ੇ ਨੇ, ਇਹ ਡਰੈਸ ਕੋਡ ਹੈ। ਹੁਣ ਇਹ 5 ਕਕਾਰ ਕਾਹਦੇ ਨਾਲ ਪ੍ਰਗਟ ਨੇ? ਖੰਡੇ ਦੀ ਪੌਲ ਨਾਲ, 5 ਬਾਣੀਆਂ ਨਾਲ। 5 ਬਾਣੀਆਂ 'ਚੋਂ ਜਪਜੀ ਸਾਹਿਬ, ਆਨੰਦ ਸਾਹਿਬ, ਆਦਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਜਾਪ ਸਾਹਿਬ ਸਵਈਏ ਚੌਪਈਏ ਦਸਮ ਗ੍ਰੰਥ ਦੀ ਬਾਣੀ ਹੈ। ਤੁਸੀਂ ਦਸਮ ਗ੍ਰੰਥ ਤੋਂ ਮੁਨਕਰ ਹੋ ਜਾਓ ਹੌਲੀ ਹੌਲੀ, 5 ਬਾਣੀਆਂ ਤੋਂ ਹੋ ਗਏ, ਹੌਲੀ ਹੌਲੀ ਅਮਰ ਤੋਂ ਹੋ ਗਏ, ਹੌਲੀ ਹੌਲੀ ਕਕਾਰ ਛੱਡ ਦਿੱਤੇ, ਫਿਰ ਕੱਲ੍ਹ ਨੂੰ ਜੇ ਤੁਹਾਨੂੰ ਕੋਈ ਕੇਸਾਧਾਰੀ ਹਿੰਦੂ ਆਖੇ ਜਾਂ ਮੁਸਲਮਾਨ ਆ ਕੇ, ਫਿਰ ਗੁੱਸਾ ਨਹੀਂ ਕਰਨਾ, ਚਿੰਨ੍ਹ ਤੇ ਪਏ ਨੇ ਤੁਸੀਂ ਧਰਮ ਦੇ। ਇਹ ਠੀਕ ਹੈ, ਜਿਹਨਾਂ ਅੰਮ੍ਰਿਤ ਨਹੀਂ ਛਕਿਆ ਸਾਡੇ ਵੀਰਾਂ, ਜਿਹਨਾਂ ਕੇਸ ਕੱਟੇ ਨੇ, ਇਹ ਸਿੱਖੀ ਦੇ ਰਸਤੇ 'ਤੇ ਚੱਲ ਰਹੇ ਨੇ, ਸਿੱਖੀ ਦਾ ਬੀਜ ਹੈ ਇਹਨਾਂ ਦੇ ਅੰਦਰ, ਪਰ ਹਜੇ ਰੁੱਖ ਨਹੀਂ ਬਣਿਆ, ਸਿੰਘ ਨਹੀਂ ਬਣੇ। ਤੋ ਪ੍ਰੇਮ ਨਾਲ ਇਹਨਾਂ ਨੂੰ ਇਤਿਹਾਸ ਬਾਣੀ ਸੁਣਾਓ, ਹੌਲੀ ਹੌਲੀ ਇਹ ਰੁੱਖ ਬਣ ਜਾਵੇ। ਇਹ ਨਹੀਂ ਆਪਾਂ ਨੂੰ ਧਰਮ ਨੇ ਸਿਖਾਇਆ ਵੀ ਗਾਲੀ ਗਲੋਚ ਕਰੋ ਜਿਹਨੇ ਕੇਸ ਕੱਟੇ ਨੇ, ਜਿਹੜਾ ਤੁਹਾਨੂੰ ਜਾਪੇ ਵੀ ਉਹ ਤੁਹਾਡੇ ਡਰੈਸ ਕੋਡ ਵਿੱਚ ਨਹੀਂ ਹੈ। ਜਿਹੜਾ ਬੂਟਾ ਕੱਟਿਆ ਹੁੰਦਾ ਉਹਨੂੰ ਪਾਣੀ ਲਾ ਕੇ ਹਰਿਆ ਕਰੀਦਾ ਹੈ, ਬਾਣੀ ਦੇ ਪਾਣੀ ਨਾਲ ਇਹਨਾਂ ਨੂੰ ਪ੍ਰਫੁੱਲਤ ਕਰੋ ਵੀ ਤੁਹਾਡੇ ਅੰਦਰ ਸਿੱਖੀ ਦਾ ਬੀਜ ਹੈ, ਸਿੰਘ ਬਣ ਜਾਓ। ਸਿੱਖੀ ਇੱਦਾਂ ਵੱਧਦੀ ਹੈ। ਹੁਣ 5 ਬਾਣੀਆਂ 'ਚੋਂ 2 ਆਦਿ ਗੁਰੂ ਗ੍ਰੰਥ ਸਾਹਿਬ ਦੇ, 3 ਦਸਮ ਬਾਪੂ ਦੇ ਗੀਤ ਨੇ, ਇਹ ਵੀ ਉੱਥੋਂ ਸਾਨੂੰ ਮਿਲਿਆ ਹੈ ਸਾਰਾ ਕੁਛ। ਤੋ ਇੱਦਾਂ ਦਾ ਬੜਾ ਕੁਛ ਹੈ। ਜੇ ਆਪਾਂ ਆਖਾਂਗੇ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਲੈਦਾ ਕਿਸੇ ਨੂੰ ਨਹੀਂ ਮੰਨਦੇ, ਇਹ ਗਲਤ ਬਿਆਨ ਹੈ, ਦਰੁਸਤ ਕਰੋ। ਇਹ ਆਖੋ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਗੁਰੂ ਨਹੀਂ ਮੰਨਦੇ ਕਿਸੇ ਨੂੰ, ਬਾਕੀ ਗ੍ਰੰਥਾਂ ਦਾ ਅਦਬ ਕਰਨਾ ਪੈਣਾ, ਸਾਹਿਤ ਦੇ ਗ੍ਰੰਥ ਨੇ। ਚਲੋ ਅੱਜ ਤੋਂ ਛੱਡ ਦਿਓ ਮੰਨਣਾ ਤੁਸੀਂ, ਵੀ ਅਸੀਂ ਨਹੀਂ ਕਿਸੇ ਗ੍ਰੰਥ ਨੂੰ ਮੰਨਣਾ। ਪਹਿਲਾਂ ਤਾਂ ਤੁਹਾਡੇ ਕੋਲੋਂ 10 ਗੁਰੂ ਹੀ ਗਏ, ਫਿਰ ਹੁਣ 6 ਨੂੰ ਹੀ ਮੰਨਿਓ ਜਿਨ੍ਹਾਂ ਦੇ ਨਾਮ ਗੁਰੂ ਗ੍ਰੰਥ ਸਾਹਿਬ ਵਿੱਚ ਨੇ। ਸ਼ਹੀਦਾਂ ਨੂੰ ਛੱਡ ਦਿਓ, ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਹੀਂ ਲਿਖੀ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਗੁਰੂ ਅਰਜਨ ਸਾਹਿਬ ਦਾ ਤਤੀ ਤਵੀ 'ਤੇ ਬਹਿਣਾ ਨਹੀਂ ਲਿਖਿਆ, 10 ਪਾਤਸ਼ਾਹੀਆਂ ਦਾ ਪ੍ਰਕਾਸ਼ ਅਤੇ ਜੋਤੀ ਜੋਤ ਨਹੀਂ ਲਿਖਿਆ, ਫਿਰ ਦਿਹਾੜੇ ਮਨਾਉਣੇ ਛੱਡ ਦੋਗੇ? ਤੋ ਅਲਫਾਜ਼ ਬੜੇ ਚੁਣ ਕੇ ਬੋਲਿਆ ਕਰੋ। ਗੁਰੂ ਅਸੀਂ ਹੋਰ ਕਿਸੇ ਨੂੰ ਨਹੀਂ ਮੰਨਦੇ, ਸਾਡਾ ਗੁਰੂ, ਸਾਡਾ ਮੁਰਸ਼ਦ ਗੁਰੂ ਗ੍ਰੰਥ ਸਾਹਿਬ ਹੈ, ਬਾਪੂ ਇੱਕੋ ਹੀ ਹੁੰਦਾ। ਪਰ ਸਾਡੇ ਧਰਮ ਦੇ ਵਿੱਚ ਬੜੇ ਅਗੰਮੀ ਰਤਨ ਪਏ ਨੇ, ਸਾਹਿਤ ਕੈਸੇ ਗ੍ਰੰਥ ਨੇ ਜਿਨ੍ਹਾਂ ਵਰਗੀ ਰਚਨਾ ਕਿਧਰੇ ਹੋਰ ਨਹੀਂ, ਉਹਨਾਂ ਦਾ ਵੀ ਸਤਿਕਾਰ ਕਰਨਾ ਹੈ। ਬਾਕੀ ਇੱਥੇ ਗੱਲ ਮੁਕਾ ਦੇਵਾਂ, ਗੁਰੂ ਗ੍ਰੰਥ ਸਾਹਿਬ ਨੇ ਇੱਕ ਮੋਹਰ ਲਾਈ ਹੈ, ਗੁਰਾਂ ਦੀ ਬਾਣੀ ਹੀ ਗੁਰਬਾਣੀ ਹੈ, ਗੁਰੂ ਦਾ ਹੀ ਰੂਪ ਹੈ। ਅਤੇ ਤੁਹਾਡੇ ਗੁਰੂ ਕਿੰਨੇ ਨੇ? 10। ਅਤੇ 10 ਜੋ ਜੇ ਆਪਾਂ ਗਿਣਤੀ ਮਿਣਤੀ 'ਚ ਪੈ ਜਾਈਏ ਤਾਂ ਪ੍ਰਚਲਿਤ ਹੈ ਵੀ 7 ਗੁਰਾਂ ਦੀ ਬਾਣੀ ਆਮ, ਕਿਧਰੇ ਜਥੇਬੰਦਕ ਸਿੰਘ 8 ਗੁਰਾਂ ਦੀ ਬਾਣੀ ਵੀ ਕਹਿ ਦਿੰਦੇ ਨੇ। ਹੁਣ ਮੰਨ ਲਓ ਵੀ ਪਹਿਲੇ 5 ਗੁਰੂ, ਫਿਰ 9 ਗੁਰੂ, ਫਿਰ 10 ਗੁਰੂ, ਬਾਕੀ ਗੁਰਾਂ ਦੀ ਬਾਣੀ, ਉਹਦਾ ਭਾਵ ਹੈ ਜਿਹੜੇ ਉਹਨਾਂ ਹੁਕਮਨਾਮੇ ਵੀ ਆਪਣੇ ਸਿੱਖਾਂ ਸੇਵਕਾਂ ਨੂੰ ਦਿੱਤੇ ਨੇ ਉਹਨਾਂ ਦਾ ਵੀ ਬਾਣੀ ਵਰਗਾ ਅਦਬ ਕਰਦੇ ਹਾਂ ਅਸੀਂ। ਜਿਹੜਾ ਅਕਾਲ ਤਖਤ ਸਾਹਿਬ ਦੀ ਮਰਿਆਦਾ ਦਾ ਖਰੜਾ ਉਹਦੇ 'ਚ ਲਿਖਿਆ ਹੈ, ਸਿੱਖ ਦੀ ਤਾਰੀਖ 'ਚ, ਸਿੱਖ ਦੀ ਡੈਫੀਨੇਸ਼ਨ 'ਚ, ਇੱਕ ਅਕਾਲ ਪੁਰਖ ਨੂੰ 10 ਗੁਰੂਆਂ ਦੀ ਬਾਣੀ ਨੂੰ ਜਿਹੜਾ ਮੰਨਦਾ ਉਹ ਸਿੱਖ ਹੈ। ਦੁਹਾਈ ਅਕਾਲ ਤਖਤ ਸਾਹਿਬ ਦੇ ਖਰੜੇ ਦੀ ਦੇਣਗੇ ਸਟੇਜਾਂ ਤੋਂ, ਤਾਂ 10 ਬਾਣੀ ਨੂੰ ਮੰਨਦੇ ਹੀ ਨਹੀਂ। ਚਲੋ ਆਪਾਂ ਕਿਸੇ ਨੂੰ ਨਹੀਂ ਮੰਨਣਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨੋ। ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਇਹ ਤਾਂ ਕਲਗੀਧਰ ਤੁਹਾਡੇ ਗੁਰੂ ਨੇ ਤੇ ਉਹਨਾਂ ਦੇ ਬੋਲ, ਬਾਣੀ ਹੈ ਜਿਹੜਾ ਬਾਣੀ ਮੰਨੇਗਾ, ਪ੍ਰਤੱਖ ਆਪਣੀ ਅਜ਼ਮਤ ਦੇ ਨਾਲ, ਕਰਾਮਾਤ ਦੇ ਨਾਲ, ਉਹ ਤੁਹਾਨੂੰ ਲਿਬਰੇਸ਼ਨ ਦੇਵੇਗਾ, ਰੋਗਾਂ ਸੋਗਾਂ ਤੋਂ ਨਿਸਤਾਰ ਦੇਵੇਗਾ, ਮੁਕਤੀ ਦੇਵੇਗਾ।